ਸ਼ਬਦ ਆਰੰਭ ਕਰੀਏ ਤਕਰੀਬਨ ਅੱਧ ਵਿਚਾਲਿਓ ਸ੍ਰੀ ਰਾਗ ਮਹਿਲਾ ਪਹਿਲਾ ਲਬ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ ਉੱਤਮ ਸੇ ਦਰ ਉੱਤਮ ਕਹੀਐ ਨੀਚ ਕਰਮ ਬਹਿ ਰੋਏ। ਰਹਾਉ ਰਸ ਸੋਇਨਾ ਰਸ ਰੂਪਾ ਕਾਮਣੀ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਸੇਜਾ ਮੰਦਰ ਰਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਤ ਬੋਲੀਐ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਬੋਲ ਵੀ ਗੁੱਚਣਾ ਸੁਣ ਮੂਰਖ ਮਨ ਅਜਾਣ। ਜੋ ਤਿਸ ਪਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਹਿਆ ਸਮਾਏ ਤਿਨਕਾ ਕਿਆ ਸਾਲਾਹਣਾ ਅਵਰ ਸੁਆਲਿਓ ਕਾਏ। ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਆਓ ਅਰਸ ਸਰਵਣ ਕਰੀਏ। ਲਬ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਇਨਸਾਨ ਵਿਚ ਜੋ ਔਗਣ ਨੇ ਉਨ੍ਹਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਆਖਦੇ ਨੇ, ਕਹਿੰਦੇ ਨੇ ਲਬ ਕੁੱਤਾ। ਆ ਲੋਭ ਔਗਣ ਮੇਰੇ ਵਿਚ ਇੰਜ ਬੈਠਾ ਹੈ ਜਿਵੇਂ ਕੁੱਤਾ। ਲੋਭ ਮੇਰੇ ਅੰਦਰ ਇਉਂ ਹੈ ਜਿਵੇਂ ਕੁੱਤਾ। ਲਬ ਆਖਿਆ ਲੋਭ ਨੂੰ। ਕੁੱਤਾ ਲਾਲਚੀ ਜਾਨਵਰ ਮੰਨਿਆ ਗਿਆ ਹੈ, ਇਸ ਕਰਕੇ ਲੋਭ ਨੂੰ ਤਸ਼ਦੀ ਦਿੱਤੀ ਹੈ ਕੁੱਤੇ ਨਾਲ। ਕਹਿੰਦੇ ਨੇ ਆ ਲੋਭ ਔਗਣ ਮੇਰੇ ਅੰਦਰ ਇਉਂ ਬੈਠਾ ਹੈ ਜਿਵੇਂ ਮੇਰੇ ਅੰਦਰ ਕੁੱਤਾ ਬੈਠਾ ਹੈ। ਕੁੱਤਾ ਭੌਂਕਦਾ ਰਹਿੰਦਾ, ਮੰਗਦਾ ਰਹਿੰਦਾ, ਭੌਂਕਦਾ ਰਹਿੰਦਾ ਹੈ। ਐਨ ਇਵੇਂ ਲੋਭ ਕਰਕੇ ਮੇਰਾ ਹਿਰਦਾ ਵੀ ਮੇਰਾ ਮਨ ਵੀ ਭੌਂਕਦਾ ਰਹਿੰਦਾ ਹੈ। ਲਬ ਕੁੱਤਾ, ਲੋਭ ਰੂਪੀ ਕੁੱਤਾ ਮੇਰੇ ਅੰਦਰ ਵਸਦਾ ਹੈ। ਕੂੜ ਚੂੜਾ, ਕੂੜ ਆਖਿਆ ਇੱਥੇ ਝੂਠ ਬੋਲਣ ਦੀ ਵਾਦੀ, ਝੂਠ ਬੋਲਣ ਦੀ ਹੈਬਿਟ। ਇੱਥੇ ਕੂੜ ਦਾ ਅਰਥ ਝੂਠ ਕਿਉਂ ਹੈ ਇਹ ਅਗਲੇ ਦੋ ਅੱਖਰਾਂ ਤੋਂ ਸੋਝੀ ਪੈ ਜਾਂਦੀ ਹੈ। ਠੱਗ ਖਾਧਾ, ਠੱਗ ਕੇ ਖਾਣਾ, ਧੋਖੇ ਨਾਲ ਖਾਣਾ, ਤੇ ਧੋਖਾ ਕਰਨ ਲਈ ਝੂਠ ਬੋਲਣਾ ਪੈਂਦਾ। ਕਹਿੰਦੇ ਨੇ ਕੂੜ ਚੂੜਾ, ਅੱਜ ਝੂਠ ਬੋਲਣ ਦੀ ਵਾਦੀ ਹੈ ਇਹ ਜਿਵੇਂ ਮੇਰੇ ਅੰਦਰ ਚੂੜਾ ਬੈਠਾ ਹੈ। ਚੂੜਾ ਗੰਦਗੀ ਸਾਫ ਕਰਦਾ ਹੈ ਤੇ ਚੂੜੇ ਤੋਂ ਆਮ ਬੰਦੇ ਨਫ਼ਰਤ ਕਰਦੇ ਨੇ, ਸੂਕ ਕਰਦੇ ਨੇ ਚੂੜਿਆਂ ਤੋਂ ਕਿਉਂਕਿ ਗੰਦਗੀ ਸਾਫ ਕਰਦੇ ਨੇ। ਤੋ ਪਾਤਸ਼ਾਹ ਆਖਦੇ ਨੇ ਅੱਜ ਉਹ ਝੂਠ ਬੋਲਣ ਦੀ ਵਾਦੀ ਹੈ ਇਹ ਤੇ ਮੇਰੇ ਅੰਦਰ ਇੰਜ ਬੈਠੀ ਹੈ ਜਿਵੇਂ ਚੂੜਾ ਹੈ। ਇਹ ਤੇ ਬਹੁਤ ਕਿਰਨਾ ਯੋਗ ਔਗਣ ਹੈ ਝੂਠ ਬੋਲਣਾ, ਕਿਰਨਾ ਯੋਗ ਔਗਣ ਹੈ ਜਿਵੇਂ ਚੂੜੇ ਤੋਂ ਕਿਰਨਾ ਕਰੀਦੀ ਹੈ। ਚੂੜੇ ਤੋਂ ਆਪਾਂ ਕਿਰਨਾ ਕਰਦੇ ਹਾਂ, ਸੁੱਕ ਕਰਦੇ ਹਾਂ, ਮਾੜਾ ਗੰਦਾ ਕੰਮ ਕਰਦਾ। ਕਹਿੰਦੇ ਨੇ ਝੂਠ ਬੋਲਣ ਦੀ ਆਦੀ, ਇਹ ਝੂਠ ਬੋਲਣ ਦੀ ਵਾਦੀ ਜੋ ਆਦਤ ਹੈ ਮੇਰੇ ਅੰਦਰ, ਇਹ ਇੰਜ ਹੈ ਮੇਰੇ ਅੰਦਰ ਜਿਵੇਂ ਚੂੜਾ ਬੈਠਾ। ਇਹ ਔਗਣ ਕਿਰਨ ਯੋਗ ਔਗਣ ਜਿਸ ਨਾਲ ਕਿਰਨਾ ਪੈਦਾ ਹੁੰਦੀ ਹੈ। ਠੱਗ ਖਾਧਾ ਮੁਰਦਾਰ, ਔਰ ਜੋ ਅੱਜ ਤੱਕ ਮੈਂ ਦੂਸਰਿਆਂ ਨੂੰ ਠੱਗ ਠੱਗ ਕੇ ਖਾਧਾ ਹੈ, ਇਹ ਇੰਜ ਹੈ ਮੇਰੇ ਅੰਦਰ ਜਿਵੇਂ ਮੁਰਦਾ ਪਿਆ ਹੈ। ਮੁਰਦਾ ਭਾਵ ਇਹ ਇੰਜ ਹੈ ਜਿਵੇਂ ਮੇਰੀ ਜ਼ਮੀਰ ਮਰੀ ਹੋਈ ਹੈ, ਮੇਰੀ ਜ਼ਮੀਰ ਮੇਰੇ ਅੰਦਰ ਜਿਵੇਂ ਮੁਰਦਾ ਪਈ ਹੈ, ਮੇਰੀ ਕੌਨਸ਼ੀਅੰਸ ਜਿਵੇਂ ਮੇਰੇ ਅੰਦਰ ਮਰੀ ਪਈ ਹੈ, ਮੁਰਦਾ ਪਈ ਹੈ। ਅੱਜ ਤੱਕ ਜੋ ਮੈਂ ਠੱਗ ਠੱਗ ਖਾਧਾ ਹੈ, ਧੋਖੇ ਕਰ ਕਰ ਖਾਧਾ ਹੈ, ਇਹ ਮੇਰੇ ਅੰਦਰ ਇੰਜ ਹੈ ਜਿਵੇਂ ਮੁਰਦਾ ਪਿਆ ਹੈ। ਪਰ ਨਿੰਦਾ ਪਰਮਲ ਮੁਖ ਸੁਧੀ, ਪਰ ਨਿੰਦਾ ਕਹਿੰਦੇ ਨੇ ਪਰਾਈ ਨਿੰਦਾ ਨੂੰ, ਦੂਜਿਆਂ ਦੀ ਨਿੰਦਾ। ਪਰ ਮਲ ਪਰਾਈ ਮੈਲ, ਮੁਖ ਆਖਦੇ ਨੇ ਮੂੰਹ ਨੂੰ, ਤੇ ਸੁਧੀ ਦਾ ਮਤਲਬ ਹੁੰਦਾ ਨਿਰੋਲ ਨਿਰੀ। ਸੁਧੀ ਮਲ ਇਕੱਠਾ ਜੁੜਦਾ ਨਿਰੀ ਮੈਲ, ਸੁਧੀ ਮਲ ਨਿਰੀ ਮੈਲ। ਪਰ ਨਿੰਦਾ ਇਹ ਹੈ ਸੁਧੀ ਪਰਾਈ ਮੈਲ, ਮੂੰਹ ਥਾਣੀ ਨਿਕਲ ਜਾਣੀ, ਮੂੰਹ ਵਿਚ ਪਾ ਲੈਣੀ। ਪਰਾਈ ਨਿੰਦਾ ਕਰਨੀ ਤੇ ਇੰਜ ਹੈ ਜਿਵੇਂ ਸੁਧੀ ਪਰਾਈ ਮੈਲ ਆਪਣੇ ਮੂੰਹ ਵਿਚ ਪਾ ਲੈਣੀ, ਪਰਾਇਆਂ ਦੀ ਮੈਲ ਆਪਣੇ ਮੂੰਹ ਵਿਚ ਪਾ ਲੈਣੀ। ਅਗਨ ਕ੍ਰੋਧ ਚੰਡਾਲ, ਅਗਨ ਕ੍ਰੋਧ, ਕ੍ਰੋਧ ਦੀ ਅੱਗ ਜੋ ਮੇਰੇ ਅੰਦਰ ਭੜਕਦੀ ਰਹਿੰਦੀ ਹੈ। ਅਗਨ ਕ੍ਰੋਧ, ਕ੍ਰੋਧ ਦੀ ਅੱਗ ਜੋ ਮੇਰੇ ਅੰਦਰ ਭੜਕਦੀ ਰਹਿੰਦੀ ਹੈ, ਇਹ ਇੰਜ ਹੈ ਜਿਵੇਂ ਚੰਡਾਲ, ਤੇ ਚੰਡਾਲ ਆਖਦੇ ਨੇ ਮੰਦ ਕਰਮੀ ਨੂੰ, ਨੀਚ ਮੰਦ ਕਰਮੀ। ਚੰਡਾਲ ਵੈਸੇ ਤਬਕਾ ਵੀ ਹੈ ਸੋਸਾਇਟੀ ਦਾ, ਗਿਣਿਆ ਜਾਂਦਾ ਜਿਨ੍ਹਾਂ ਨੂੰ ਅਸੀਂ ਚੰਡਾਲ ਆਖਦੇ ਹਾਂ। ਇੱਥੇ ਭਾਵ ਅਰਥ ਹੈ ਮੰਦ ਕਰਮੀ ਦਾ। ਤੋ ਕ੍ਰੋਧ ਦੀ ਅੱਗ ਜੋ ਮੇਰੇ ਅੰਦਰ ਭੜਕਦੀ ਰਹਿੰਦੀ ਹੈ, ਇਹ ਜਿਵੇਂ ਮੇਰੇ ਅੰਦਰ ਚੰਡਾਲ ਬੈਠਾ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾ। ਰਸ ਕਸ ਕੋਝੇ ਰਸ, ਗੰਦੇ ਰਸ, ਭੈੜੇ ਰਸ, ਮਾੜੇ ਰਸ, ਐਬਾਂ ਵਾਲੇ ਰਸ, ਆਪ ਸਲਾਹਣਾ ਆਪਣੀ ਸਿਫਤ ਆਪ ਕਰੀ ਜਾਣੀ, ਆਪਣੀ ਹਉਮੈ ਨੂੰ ਪਾਲਣਾ, ਆਪਣੀ ਹਉਮੈ ਨੂੰ ਪੱਠੇ ਪਾਉਣੇ, ਆਪ ਸਲਾਹਣਾ, ਆਪਣੇ ਆਪ ਦੀ ਸ਼ਲਾਘਾ ਵਿੱਚ ਇੰਟਰਸਟ ਲੈਣਾ, ਮੇਰੀ ਸਿਫਤ ਹੁੰਦੀ ਰਹੇ, ਇਹ ਕਰਮ ਮੇਰੇ ਕਰਤਾਰ। ਅਜਿਹੇ ਖੋਟੇ ਕਰਮ ਹਨ ਮੇਰੇ, ਕੋਝੇ ਰਸ ਮਾਨਣੇ ਤੇ ਆਪਣੀ ਸਿਫਤ ਆਪ ਕਰੀ ਜਾਣੀ, ਇਹੋ ਜਿਹੇ ਖੋਟੇ ਕਰਮ ਤੇ ਹਨ ਮੇਰੇ, ਇਹ ਕਰਮ ਮੇਰੇ ਕਰਤਾਰ। ਇਹੋ ਜਿਹੇ ਖੋਟੇ ਕਰਮ ਨੇ ਮੇਰੇ, ਹੇ ਕਰਤਾਰ ਵੇਖ, ਹੇ ਕਰਤਾਰ ਮੈਂ ਅੰਦਰੋਂ ਕਿੱਡਾ ਮਾੜਾ। ਮਾੜੇ ਰਸ ਕੋਝੇ ਰਸ ਮੈਨੂੰ ਲੱਗੇ ਹੋਏ ਨੇ ਔਰ ਆਪਣੀ ਹਉਮੈ ਵਿਚ ਮੈਂ ਮਸਤ ਰਹਿਣਾ ਆਪਣੀ ਸਿਫਤ ਕਰਵਾ ਕੇ ਰਾਜ਼ੀ ਹਾਂ ਇਸੇ ਵਿਚ ਮੈਂ ਰਾਜ਼ੀ ਹਾਂ ਐਸੇ ਖੋਟੇ ਕਰਮ ਨੇ ਮੇਰੇ ਕਰਤਾਰ ਆ ਬੁਰੀ ਹਾਲਤ ਹੈ ਇਸ ਵੇਲੇ ਮੇਰੀ ਬਾਬਾ ਬੋਲੀਏ ਹੈ ਪਤ ਹੋਏ ਬੋਲੀਏ ਤੋਂ ਭਾਵ ਉਚਾਰੀਏ ਮੂੰਹੋਂ ਉਚਾਰੀਏ ਮੂੰਹੋਂ ਉਚਾਰਨ ਨਾਲ ਕੀ ਮੂੰਹੋਂ ਉਚਾਰਨ ਨਾਲ ਨਾ ਮੂੰਹੋਂ ਉਚਾਰਨ ਨਾਲ ਪਤ ਹੋਏ ਇੱਜ਼ਤ ਬਣਦੀ ਹੈ ਇੱਜ਼ਤ ਤਾਂ ਸੰਸਾਰ ਵਿਚ ਪਾਈ ਨਾਮ ਉਚਾਰਨ ਨਾਲ ਬਣਦੀ ਹੈ ਬਾਬਾ ਇਹ ਭਾਈ ਬੋਲੀਏ ਪਤ ਹੋਏ ਜੇ ਨਾਮ ਉਚਾਰਦੇ ਰਹੀਏ ਇਹ ਕੰਮ ਕਰੀਏ ਬੰਦਗੀ ਵਾਲਾ ਕੰਮ ਕਰੀਏ ਤਾਂ ਸੰਸਾਰ ਵਿਚ ਔਰ ਪਰਲੋਕ ਵਿਚ ਇੱਜ਼ਤ ਬਣਦੀ ਹੈ ਇੱਜ਼ਤ ਤਾਂ ਬਣਦੀ ਹੈ ਉੱਤਮ ਸੇ ਦਰ ਉੱਤਮ ਕਹੀ ਹੈ ਨੀਚ ਕਰਮ ਬਹਿ ਰੋਏ ਉੱਤਮ ਸੇ ਚੰਗੇ ਤਾਂ ਉਹ ਹਨ ਅੱਛੇ ਇਨਸਾਨ ਤਾਂ ਉਹ ਹਨ ਉੱਤਮ ਇਨਸਾਨ ਤਾਂ ਉਹ ਹਨ ਦਰ ਉੱਤਮ ਕਹੀ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਤੋਂ ਇੱਜ਼ਤ ਮਿਲੇ ਆਪਣੀ ਸਿਫਤ ਆਪ ਕਰਨੀ ਜਾਂ ਲੋਕਾਂ ਤੋਂ ਕਰਵਾ ਲੈਣੀ ਇਸ ਤਰ੍ਹਾਂ ਆਪਣੀ ਹਉਮੈ ਪਾਲਣੀ ਇਹ ਕੋਈ ਇੱਜ਼ਤ ਵਾਲਾ ਕੰਮ ਨਹੀਂ ਉੱਤਮ ਇੱਜ਼ਤ ਤਾਂ ਉਹ ਹੈ ਜੋ ਪ੍ਰਭੂ ਦੇ ਦਰ ਤੋਂ ਇੱਜ਼ਤ ਮਿਲੇ ਪਿੱਛੇ ਗੱਲ ਕੀਤੀ ਸੀ ਨਾ ਕਿ ਆਪ ਸਲਾਹਣਾ ਇਹਦੇ ਚ ਮੇਰਾ ਰਸ ਹੈ ਆਪਣੀ ਸਿਫਤ ਚ ਆਪਣੇ ਹੰਕਾਰ ਪਾਲਣ ਚ ਮੈਨੂੰ ਬੜਾ ਰਸ ਹੈ ਕੋਈ ਮੇਰੀ ਸਿਫਤ ਕਰੇ ਮੈਨੂੰ ਬੜਾ ਰਸ ਹੈ ਇੱਥੇ ਸਮਝਾ ਰਹੇ ਨੇ ਉੱਤਮ ਸੇ ਦਰ ਉੱਤਮ ਕਹੀਏ ਇੱਥੇ ਜੇ ਲੋਕ ਤੈਨੂੰ ਵਾਹ ਵਾਹ ਕਰ ਵੀ ਦੇਣ ਤੇਰੀ ਤੇਰੀ ਸਿਫਤ ਕਰ ਵੀ ਦੇਣ ਤੇਰਾ ਹੰਕਾਰ ਤੇਰੇ ਹੰਕਾਰ ਨੂੰ ਪੱਠੇ ਪਾ ਵੀ ਦੇਣ ਤਾਂ ਤੂੰ ਕੋਈ ਉੱਤਮ ਹੋ ਜਾਣ ਵਾਲਾ ਨਹੀਂ ਉੱਤਮ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰ ਤੋਂ ਇੱਜ਼ਤ ਮਿਲਦੀ ਹੈ ਉਹ ਉੱਤਮ ਅਖਵਾਉਂਦੇ ਨੇ ਸੇ ਉੱਤਮ ਕਹੀਏ ਉਹ ਬੰਦੇ ਉੱਤਮ ਅਖਵਾਉਂਦੇ ਨੇ ਉਹਨਾਂ ਨੂੰ ਤੁਸੀਂ ਉੱਤਮ ਜਾਣੋ ਨੀਚ ਕਰਮ ਬਹਿਰੋਏ ਨੀਚ ਕਰਮੀਆਂ ਦਾ ਤਾਂ ਦਰਗਾਹੇ ਬੁਰਾ ਹਾਲ ਹੁੰਦਾ ਹੈ ਉਹ ਤਾਂ ਉੱਥੇ ਰੋਂਦੇ ਨੇ ਉਹਨਾਂ ਦਾ ਤਾਂ ਉੱਥੇ ਬੁਰਾ ਹਾਲ ਹੁੰਦਾ ਹੈ ਉਹ ਤਾਂ ਰੋਂਦੇ ਨੇ ਤੋ ਬੰਦਗੀ ਜੋ ਕਰਦੇ ਨੇ ਇਨਸਾਨ ਉਹ ਉੱਤਮ ਇਨਸਾਨ ਨੇ ਉਹਨਾਂ ਨੂੰ ਦਰਗਾਹੇ ਇੱਜ਼ਤ ਮਿਲਦੀ ਹੈ ਪਰ ਨੀਚ ਕਰਮੀ ਤੇ ਦਰਗਾਹੇ ਰੋਂਦੇ ਨੇ ਉਹਨਾਂ ਦਾ ਬੁਰਾ ਹਾਲ ਹੁੰਦਾ ਤਾਂ ਰੋਂਦੇ ਨੇ ਰਹਾ ਰਸ ਸੋਇਨਾ ਰਸ ਰੂਪਾ ਇਹਨਾਂ ਨੂੰ ਇਕੱਠਾ ਜੋੜੀਏ ਤਾਂ ਰਸ ਸੋਇਨਾ ਰੂਪਾ ਰਸ ਤੋਂ ਕਹਿੰਦੇ ਨੇ ਦਿਲਚਸਪੀ ਰੁਚੀ ਬੰਦੇ ਨੂੰ ਸੋਨੇ ਚਾਂਦੀ ਦਾ ਚਸਕਾ ਹੈ ਤੋ ਰਸ ਦਾ ਮਤਲਬ ਹੁੰਦਾ ਚਸਕਾ ਭੈੜੀ ਰੁਚੀ ਮਾੜੀ ਰੁਚੀ ਰਸ ਸੋਇਨਾ ਰੂਪਾ ਰਸ ਸੋਇਨਾ ਰਸ ਰੂਪਾ ਦਾ ਅਰਥ ਹੈ ਰਸ ਸੋਇਨਾ ਰੂਪਾ ਬੰਦੇ ਦੀ ਰੁਚੀ ਸੋਨੇ ਚਾਂਦੀ ਵਿਚ ਹੈ ਸਮਝਾ ਰਹੇ ਨੇ ਨਾਮ ਨੂੰ ਛੱਡ ਕੇ ਨਾਮ ਵਿਚ ਤਾਂ ਰੁਚੀ ਹੈ ਨਹੀਂ ਤੇ ਰੁਚੀ ਕਿਹੜਿਆਂ ਮਾੜਿਆਂ ਪਾਸੇ ਤੂੰ ਕਹਿੰਦੇ ਨੇ ਰਸ ਸੋਹਣਾ ਰੂਪਾ ਗਹਿਣੇ ਵਿਚ ਬੜੀ ਰੁਚੀ ਹੈ ਸੋਨੇ ਚਾਂਦੀ ਦੇ ਗਹਿਣੇ ਆਪਣੇ ਆਪ ਨੂੰ ਸ਼ਿੰਗਾਰਾਂ ਰਸ ਕਾਮਣੀ ਔਰਤ ਵਿਚ ਬੜਾ ਰਸ ਕਾਮਣੀ ਕਾਮਣੀ ਦਾ ਅਖਰੀ ਅਰਥ ਹੁੰਦਾ ਕਾਮ ਵਾਸ਼ਨਾ ਜਗਾਉਣ ਵਾਲੀ ਕਾਮ ਵਾਸ਼ਨਾ ਪੈਦਾ ਕਰਨ ਵਾਲੀ ਕਾਮਣੀ ਭਾਵ ਔਰਤ ਰਸ ਕਾਮਣੀ ਔਰਤ ਵਿਚ ਬੜਾ ਰਸ ਰਸ ਪਰਮਲ ਕੀ ਵਾਸ ਪਰਮਲ ਕਹਿੰਦੇ ਨੇ ਪਰਫਿਊਮ ਨੂੰ ਸੁਗੰਧੀ ਪਰਫਿਊਮ ਅਤਰ ਸੋਹਣਾ ਅਤਰ ਵਗੈਰਾ ਛਿੜਕੇ ਆਪਣੇ ਆਪ ਨੂੰ ਮਹਿਕਦਾ ਰੱਖਾਂ ਇਸ ਵਿਚ ਬੜਾ ਸ਼ੌਕ ਹੈ ਹੋਰ ਕਿਹੋ ਜਿਹੇ ਰਸ ਲੱਗੇ ਹੋਏ ਨੇ ਮੈਨੂੰ ਤੂੰ ਕਹਿੰਦੇ ਨੇ ਰਸ ਕੋੜੇ ਘੋੜਿਆਂ ਦੀ ਸਵਾਰੀ ਕਰਨੀ ਇਸ ਵਿਚ ਬੜਾ ਰਸ ਹੈ ਰਸ ਕੋੜੇ ਰਸ ਸੇਜਾ ਸੋਹਣੇ ਪਲੰਘਾਂ ਤੇ ਸੌਵਾਂ ਸੋਹਣੀ ਸੇਜਾ ਤੇ ਸੌਵਾਂ ਬੜਾ ਰਸ ਹੈ ਬੜਾ ਆਨੰਦ ਚੰਗੇ ਪਲੰਘ ਹੋਣ ਰਸ ਮੰਦਰ ਘਰ ਸੋਹਣਾ ਹੋਵੇ ਮੰਦਰ ਆਖਿਆ ਘਰ ਨੂੰ ਘਰ ਮੇਰਾ ਬੜਾ ਸੋਹਣਾ ਦਿਸਦਾ ਹੋਵੇ ਬੜਾ ਸੁਖਦਾਈ ਹੋਵੇ ਇਸ ਵਿਚ ਬੜਾ ਰਸ ਹੈ ਰਸ ਮਿੱਠਾ ਮਿੱਠਾ ਖਾਣ ਵਿਚ ਬੜਾ ਰਸ ਹੈ ਇਧਰ ਬੜੀ ਰੁਚੀ ਹੈ ਰਸ ਮਾਸ ਦੇਖੋ ਕੋਝੇ ਰਸਾਂ ਵਿਚ ਮਾਸ ਦੱਸਿਆ ਆ ਸਾਰੇ ਕੋਝੇ ਰਸਾਂ ਦੀ ਲਿਸਟ ਹੈ ਉਹਦੇ ਵਿਚ ਮਾਸ ਦੱਸਿਆ ਮਾਸ ਖਾਣ ਦੀ ਰੁਚੀ ਹੈ ਨੋਟ ਕਰਨ ਵਾਲੀ ਚੀਜ਼ ਹੈ ਜਿਹਨੇ ਕੋਝੇ ਰਸ ਦੱਸੇ ਨੇ ਉਨ੍ਹਾਂ ਚ ਮਾਸ ਦੱਸਿਆ ਇੱਥੇ ਰਸ ਸਰੀਰ ਕੇ ਆ ਮੇਰੇ ਸਰੀਰ ਨੂੰ ਤਾਂ ਇੰਨੇ ਬੜੇ ਰਸ ਲੱਗੇ ਹੋਏ ਨੇ ਇੰਨੇ ਚਸਕੇ ਲੱਗੇ ਹੋਏ ਨੇ ਇੰਨੇ ਮਾੜੇ ਰਸ ਲੱਗੇ ਹੋਏ ਨੇ ਇੰਨੇ ਭੈੜੇ ਚਸਕੇ ਲੱਗੇ ਹੋਏ ਨੇ ਕਹਿ ਘੱਟ ਨਾਮ ਨਿਵਾਸ ਕਹਿ ਘੱਟ ਕਿਹੜੇ ਹਿਰਦੇ ਵਿਚ ਨਾਮ ਦਾ ਵਾਸਾ ਹੋਵੇ ਜਿਸ ਹਿਰਦੇ ਵਿਚ ਇੰਨੇ ਚਸਕੇ ਮੌਜੂਦ ਨੇ ਉਸ ਹਿਰਦੇ ਵਿਚ ਨਾਮ ਦਾ ਨਿਵਾਸ ਕਿਵੇਂ ਹੋਵੇ ਨਾਮ ਦਾ ਵਾਸਾ ਕਿਵੇਂ ਹੋਵੇ ਵੱਖ ਵੱਖ ਚਸਕੇ ਲੱਗੇ ਹੋਏ ਨੇ ਰੁਚੀ ਇਨ੍ਹਾਂ ਵਿਚ ਹੀ ਹੈ ਤੋ ਕਹਿੰਦੇ ਨੇ ਕਹਿ ਘੱਟ ਨਾਮ ਨਿਵਾਸ ਕਿ ਸਿਰ ਦੇ ਵਿਚ ਨਾਮ ਦਾ ਵਾਸਾ ਹੋਵੇ ਜਿੱਥੇ ਇੰਨੇ ਹੋਰ ਰਸ ਲੱਗੇ ਹੋਏ ਨੇ ਜਿਤ ਬੋਲੀ ਹੈ ਪਤ ਪਾਈਐ ਸੋ ਬੋਲਿਆ ਪਰਵਾਨ ਜਿਤ ਬੋਲੀਐ ਜਿਸ ਬਚਨਾਂ ਨਾਲ ਜਿਸ ਬੋਲਣ ਨਾਲ ਜਿਨ੍ਹਾਂ ਬਚਨਾਂ ਨਾਲ ਪਤ ਪਾਈਐ ਦਰਗਾਹੇ ਇੱਜ਼ਤ ਮਿਲਦੀ ਹੈ ਲੋਕ ਪਰਲੋਕ ਇੱਜ਼ਤ ਪਾਈ ਦੀ ਹੈ ਸੋ ਬੋਲਿਆ ਪਰਵਾਨ ਉਹ ਬਚਨ ਬੋਲੇ ਸੋ ਬੋਲਿਆ ਉਹ ਬੋਲਿਆ ਜੋ ਪਰਵਾਨ ਹੋ ਜਾਂਦਾ ਪਰਵਾਨ ਭਾਵ ਦਰਗਾਹੇ ਕਬੂਲ ਹੋ ਜਾਂਦਾ ਬਾਈ ਮੂੰਹੋਂ ਐਸੇ ਬਚਨ ਬੋਲੀਏ ਜਿੱਤ ਬੋਲੀਏ ਪਤ ਪਾਈਏ ਜਿਨ੍ਹਾਂ ਦੇ ਬੋਲਣ ਨਾਲ ਦਰਗਾਹੇ ਇੱਜ਼ਤ ਮਿਲਦੀ ਹੈ ਬਈ ਮੂੰਹੋਂ ਐਸੇ ਬਚਨ ਉਚਾਰੀਏ ਜਿੱਤ ਬੋਲੀਐ ਜਿਨ੍ਹਾਂ ਦੇ ਬੋਲਣ ਨਾਲ ਪਤ ਪਾਈਐ ਦਰਗਾਹੇ ਇੱਜ਼ਤ ਪਾਈ ਦੀ ਹੈ ਸੋ ਬੋਲਿਆ ਪਰਵਾਨ ਉਹ ਬੋਲਿਆ ਜੋ ਬੋਲਿਆ درگاہ قبول پیندہ ہے، او بچن بولیے۔ سو بولیا پروان، او بچن بولیے جو بولیا پروان ہو جاندا ہے درگاہ، او بچن بولیے۔ بھاو ایسے بانی دے بچن بولیے، ایسے نام نو اچاریے، بانی دے بچن منہوں اچاریے، نام اچاریے جڑا بولیا درگاہ قبول کروا دیندا ہے۔ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ, ਫਿੱਕਾ ਬੋਲ ਕਿਸ ਨੂੰ ਆਖਿਆ? ਨਾਮ ਰਸ ਤੋਂ ਸੱਖਣੇ ਜਿੰਨੇ ਬੋਲ ਨੇ ਉਹ ਸਾਰੇ ਫਿੱਕੇ ਬੋਲ ਆਖੇ ਨੇ। ਨਾਮ ਤੋਂ ਸਿਵਾ ਬਾਕੀ ਜੋ ਬੋਲਣਾ ਉਸਨੂੰ ਫਿੱਕਾ ਬੋਲ ਆਖਿਆ। ਆਖਦੇ ਨੇ ਫਿੱਕਾ ਬੋਲ ਵਿਗੁਚਣਾ, ਨਾਮ ਰਸ ਤੋਂ ਜਿਹੜੋ ਸੱਖਣੇ ਬੋਲ, ਫਿੱਕੇ ਬੋਲ ਜੋ ਬੋਲੀ ਦੇ ਨੇ, ਜੋ ਸਦਾ ਐਸੇ ਫਿੱਕੇ ਬੋਲ ਬੋਲਦੇ ਨੇ, ਉਸ ਨਾਲ ਤਾਂ ਬਾਈ ਖੁਆਰੀ ਹੈ। ਵਿਗੁਚਣਾ ਖੁਆਰੀ, ਵਿਗੁਚਣਾ ਕਹਿੰਦੇ ਨੇ ਖੁਆਰੀ, ਉਸ ਨਾਲ ਤੇ ਖੁਆਰੀ, ਉਸ ਨਾਲ ਤੇ ਖੁਆਰ ਹੋਈਦਾ। ਆਜੋ ਨਾਮ ਰਸਤੋ ਸੱਖਣੇ ਬਾਕੀ ਜੋ ਫਿੱਕੀਆਂ ਗੱਲਾਂ ਕਰੀ ਦੀਆਂ ਨੇ, ਇਨ੍ਹਾਂ ਨਾਲ ਤਾਂ ਸਗੋਂ ਖੁਆਰ ਹੋਈਦਾ। ਸੁਣ ਮੂਰਖ ਮਨ ਅਜਾਣ, ਸੁਣ ਧਿਆਨ ਧਰ। ਹੇ ਮੇਰੇ ਮੂਰਖ ਮਨ, ਅਜਾਣ ਆਖਿਆ ਬੇਸਮਝ ਨੂੰ, ਹੇ ਮੇਰੇ ਮੂਰਖ ਬੇਸਮਝ ਮਨ, ਇਹ ਗੱਲ ਤੂੰ ਇਸ ਗੱਲ ਵੱਲ ਧਿਆਨ ਦੇ ਕਿ ਫਿੱਕੇ ਬੋਲਾਂ ਨਾਲ ਤੇ ਖੁਆਰੀ ਹੁੰਦੀ ਹੈ, ਇਹ ਬੋਲਣੇ ਕਾਹਨੂੰ? ਇਨ੍ਹਾਂ ਨਾਲੋਂ ਤਾਂ ਤੂੰ ਉਹ ਬਚਨ ਬੋਲਿਆ ਕਰ ਜਿਨ੍ਹਾਂ ਨਾਲ ਦਰਗਾਹ ਪ੍ਰਵਾਨ ਹੋਈਦਾ। ਜੋ ਤਿਸ ਭਾਵੇਂ ਸੇ ਭਲੇ। ਜੋ ਤਿਸ ਪਾਵੈ ਸੇ ਭਲੇ, ਤਿਸ ਆਖਿਆ ਮਾਲਕ ਨੂੰ। ਬਚਨ ਜਾਂ ਗੱਲਾਂ ਜੋ ਮਾਲਕ ਨੂੰ ਪਾਉਂਦੀਆਂ ਨੇ ਉਹੀ ਚੰਗੀਆਂ, ਉਹੀ ਬਚਨ ਚੰਗੇ, ਉਹੀ ਬਚਨ ਭਲੇ ਨੇ ਜੋ ਮਾਲਕ ਨੂੰ ਪਾਉਂਦੇ ਨੇ। ਭਾਵ ਉਸਨੂੰ ਤੇ ਬੰਦਗੀ ਦੇ ਬੋਲ ਪਾਉਂਦੇ ਨੇ ਉਹੀ ਅੱਛੇ। ਹੋਰ ਕੇ ਕਹਿਣ ਵਖਾਣ, ਹੋਰ ਕੇ ਕਹਿਣ ਵਖਾਣ। ਕਹਿਣ ਦਾ ਮਤਲਬ ਹੁੰਦਾ ਕਹਿਣਾ, ਮੂੰਹੋਂ ਬੋਲਣਾ, ਉਚਾਰਨਾ, ਤੇ ਵਖਾਣ ਦਾ ਮਤਲਬ ਹੁੰਦਾ ਸੁਣਾਉਣਾ। ਹੋਰ ਕੇ ਤੋਂ ਭਾਵਤ ਹੈ ਕੀ ਲਾਭ? ਬਾਕੀ ਬਚਨ ਮੂੰਹੋਂ ਉਚਾਰ ਕੇ ਦੂਜਿਆਂ ਨੂੰ ਸੁਣਾਉਣ ਦਾ ਕੀ ਲਾਭ? ਫਾਲਤੂ ਫਜ਼ੂਲ ਗੱਲਾਂ ਦਾ ਕੀ ਆਖਣਾ ਤੇ ਕੀ ਦੂਜਿਆਂ ਨੂੰ ਸੁਣਾਉਣਾ? ਗੱਲਾਂ ਤਾਂ ਉਹ ਭਲੀਆਂ, ਬਚਨ ਤਾਂ ਉਹ ਭਲੇ ਜੋ ਮਾਲਕ ਨੂੰ ਪਾਉਣ। ਫਾਲਤੂ ਗੱਲਾਂ ਦਾ ਕੀ ਆਖਣਾ, ਇਹ ਦੂਜਿਆਂ ਨੂੰ ਕਿਉਂ ਸੁਣਾਉਣੀਆਂ, ਇਨ੍ਹਾਂ ਦਾ ਕੀ ਲਾਭ? ਹੋਰ ਕੇ ਕਹਿਣ ਵਖਾਣ, ਹੋਰ ਤੋਂ ਭਾਵ ਹੋਰ ਗੱਲਾਂ, ਕੇ ਕੀ ਲਾਭ, ਕਹਿਣ ਉਨ੍ਹਾਂ ਦਾ ਆਖਣਾ, ਗੱਲਾਂ ਦਾ ਆਖਣਾ ਤੇ ਵਖਾਣ ਸੁਣਾਉਣਾ। ਬਾਕੀ ਫਜ਼ੂਲ ਫਾਲਤੂ ਗੱਲਾਂ ਆਖਣੀਆਂ ਤੇ ਦੂਜਿਆਂ ਨੂੰ ਸੁਣਾਉਣੀਆਂ, ਉਨ੍ਹਾਂ ਦਾ ਕੀ ਲਾਭ? ਮੂੰਹੋਂ ਬਾਣੀ ਉਚਾਰੋ, ਦੂਜਿਆਂ ਨੂੰ ਬਾਣੀ ਸੁਣਾਓ, ਇਸ ਦਾ ਲਾਭ ਹੈ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ, ਜਿਨ ਹਿਰਦੇ ਰਹਿਆ ਸਮਾਏ। ਤਿੰਨ ਮਤ, ਤਿੰਨਾਂ ਦੀ ਮਤ ਉੱਚੀ, ਉੱਚੀ ਲਫ਼ਜ਼ ਹੈ ਨਹੀਂ ਪਰ ਭਾਵ ਛਿਪਿਆ। ਉਹਨਾਂ ਦੀ ਮੱਤ ਤੁਸੀਂ ਉੱਚੀ ਜਾਣੋ। ਉਹਨਾਂ ਦੀ ਮੱਤ ਉੱਚੀ ਹੈ, ਤਿੰਨ ਪੱਤ ਉਹਨਾਂ ਦੀ ਇੱਜ਼ਤ ਉੱਚੀ ਹੈ, ਉਹਨਾਂ ਦੀ ਇੱਜ਼ਤ ਉੱਤਮ ਹੈ, ਪੱਤ ਇੱਜ਼ਤ, ਉਹਨਾਂ ਦੀ ਇੱਜ਼ਤ ਵੀ ਉੱਚੀ ਹੈ ਉੱਤਮ ਹੈ। ਤਿੰਨ ਧਨ ਪੱਲਾ, ਉਹਨਾਂ ਦੇ ਪੱਲੇ ਅਸਲ ਦੌਲਤ ਹੈ, ਤਿੰਨ ਧਨ ਪੱਲਾ ਅਸਲ ਦੌਲਤ ਹੈ, ਉਹਨਾਂ ਦੇ ਪੱਲੇ ਹੈ। ਅਸਲ ਲਫ਼ਜ਼ ਮੈਂ ਆਪਣੇ ਪੱਲਿਓਂ ਲਾਇਆ, ਅਸਲ ਧਨ ਅਸਲ ਦੌਲਤ ਤਾਂ ਉਨ੍ਹਾਂ ਪੱਲੇ ਹੈ, ਉਨ੍ਹਾਂ ਪਾਸ ਹੈ, ਜਿਨ ਹਿਰਦੇ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ। ਤਿਨਕਾ ਕਿਆ ਸਲਾਹਣਾ, ਤਿਨਕਾ ਕਿਆ ਸਲਾਹਣਾ ਦਾ ਭਾਵ ਹੈ, ਉਨ੍ਹਾਂ ਦੀ ਤਾਂ ਸਿਫਤ ਕੀਤੀ ਨਹੀਂ ਜਾ ਸਕਦੀ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਸਮਾਇਆ ਹੋਇਆ ਹੈ। ਤਿਨਕਾ ਕਿਆ ਸਲਾਹਣਾ ਭਾਵ, ਉਨ੍ਹਾਂ ਦੀ ਸਿਫਤ ਅਸੀਂ ਕਰ ਨਹੀਂ ਸਕਦੇ, ਉਨ੍ਹਾਂ ਦੀ ਸਿਫਤ ਲਈ ਸਾਡੇ ਕੋਲ ਬਚਨ ਹੁੰਦੇ ਕੋਈ ਨਹੀਂ। ਉਨ੍ਹਾਂ ਦੀ ਯੋਗਤਾ ਦੱਸਣ ਲਈ ਸਾਡੇ ਕੋਲ ਤੇ ਕੋਈ ਬਚਨ ਹੀ ਨਹੀਂ ਹੁੰਦੇ, ਉਨ੍ਹਾਂ ਨੂੰ ਅਸੀਂ ਕਿਵੇਂ ਸਲਾਹੀਏ। ਅਵਰ ਸਵਾਲਿਓ ਕਾਏ, ਤੇ ਅਵਰ ਯਾਨੀ ਕਿ ਹੋਰ ਦੂਜੇ ਜਿਨ੍ਹਾਂ ਦੇ ਹਿਰਦੇ ਚ ਨਾਮ ਕੋਈ ਨਹੀਂ, ਉਨ੍ਹਾਂ ਨੂੰ ਉਨ੍ਹਾਂ ਦੀ ਸਿਫਤ ਕਰਨ ਦੀ ਲੋੜ ਹੀ ਕੋਈ ਨਹੀਂ, ਉਨ੍ਹਾਂ ਦੀ ਸਿਫਤ ਅਸੀਂ ਕਰੀਏ ਹੀ ਕਿਉਂ। ਜਿਨ੍ਹਾਂ ਦੇ ਪੱਲੇ ਨਾਮ ਹੈ ਉਨ੍ਹਾਂ ਦੀ ਸਿਫਤ ਸਾਥ ਹੋ ਹੀ ਨਹੀਂ ਸਕਦੀ, ਤੇ ਜਿਨ੍ਹਾਂ ਦੇ ਪੱਲੇ ਨਾਮ ਕੋਈ ਨਹੀਂ ਉਨ੍ਹਾਂ ਦੀ ਸਿਫਤ ਕਰਨ ਦੀ ਲੋੜ ਕੋਈ ਨਹੀਂ। ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਨਾਮ, ਉਨ੍ਹਾਂ ਨੂੰ ਅਸੀਂ ਕੀ ਸਲਾਹੀਏ, ਕਿਉਂਕਿ ਉਨ੍ਹਾਂ ਦੀ ਯੋਗਤਾ ਅਸੀਂ ਦੱਸ ਹੀ ਨਹੀਂ ਸਕਦੇ, ਸਾਡੇ ਕੋਲ ਲਫ਼ਜ਼ ਹੀ ਕੋਈ ਨਹੀਂ ਉਨ੍ਹਾਂ ਦੀ ਯੋਗਤਾ ਦੱਸਣ ਵਾਲੀ। ਤੇ ਜਿਨ੍ਹਾਂ ਦੇ ਪੱਲੇ ਨਾਮ ਨਹੀਂ ਉਨ੍ਹਾਂ ਦੀ ਸਿਫਤ ਕਰਨ ਦੀ ਲੋੜ ਕੋਈ ਨਹੀਂ। ਨਾਨਕ ਨਦਰੀ ਬਾਰੇ, ਹੇ ਨਾਨਕ, ਜੋ ਪਰਮੇਸ਼ਰ ਦੀ ਮਿਹਰ ਤੋਂ ਬਾਹਰੇ ਹਨ, ਜਿਨ੍ਹਾਂ ਤੇ ਪਰਮੇਸ਼ਰ ਦੀ ਮਿਹਰ ਕੋਈ ਨਹੀਂ, ਰਾਜਾ ਦਾਨ ਉਹ ਮਸਤ ਰਹਿੰਦੇ ਨੇ ਪ੍ਰਭੂ ਦੀਆਂ ਦਾਨਾਂ ਚ, ਭਾਵ ਆ ਸਾਰੀਆਂ ਦਾਤਾਂ ਸਾਡੀਆਂ ਜੋ ਉਸ ਤੋਂ ਮਿਲ ਰਹੀਆਂ, ਮਾਇਕ ਦਾਤਾਂ ਪਦਾਰਥਕ ਦਾਤਾਂ, ਉਹ ਤਾਂ ਇਨ੍ਹਾਂ ਵਿਚ ਮਸਤ ਨੇ, ਜਿਨ੍ਹਾਂ ਤੇ ਮਿਹਰ ਕੋਈ ਨਹੀਂ ਪਰਮਾਤਮਾ ਦੀ, ਉਹ ਤਾਂ ਮਸਤ ਨੇ ਪ੍ਰਭੂ ਵੱਲੋਂ ਮਿਲੀਆਂ ਪਦਾਰਥਕ ਮਾਇਕ ਦਾਤਾਂ ਵਿਚ, ਰਾਚਾ ਭਾਵ ਮਸਤ ਨੇ, ਰਚੇ ਹੋਏ ਨੇ, ਮਸਤ ਨੇ। ਦਾਨ ਤੇ ਦਾਨ ਆਖਿਆ ਪਦਾਰਥਕ ਦਾਨ, ਮਾਇਕ ਦਾਨ ਜੋ ਰੱਬ ਨੇ ਦਿੱਤੇ ਨੇ, ਕਾਰੋਬਾਰ ਦਿੱਤਾ, ਧਨ ਦੌਲਤ ਦਿੱਤੀ ਹੈ, ਬੱਚੇ ਦਿੱਤੇ ਨੇ, ਇਨ੍ਹਾਂ ਚ ਹੀ ਮਸਤ ਨੇ ਉਹ, ਉਨ੍ਹਾਂ ਨੂੰ ਹੋਰ ਕੋਈ ਲੋੜ ਹੀ ਨਹੀਂ, ਉਹ ਤਾਂ ਇਸੇ ਚ ਹੀ ਮਸਤ ਨੇ। ਜਿਨ੍ਹਾਂ ਤੇ ਨਜ਼ਰ ਨਹੀਂ ਮਾਲਕ ਦੀ, ਉਹ ਤਾਂ ਇਨ੍ਹਾਂ ਗੱਲਾਂ ਵਿਚ ਹੀ ਮਸਤ ਮਸਤ ਨੇ। ਰਾਜਾ ਦਾਨ ਨਾ ਨਾ ਏ, ਉਨ੍ਹਾਂ ਨੂੰ ਨਾਮ ਚ ਕੋਈ ਮਸਤੀ ਨਹੀਂ ਲੱਭਦੀ, ਉਹ ਤਾਂ ਦਾਤਾਂ ਵਿਚ ਹੀ ਮਸਤ ਨੇ, ਉਨ੍ਹਾਂ ਦੀ ਰੁਚੀ ਨਾਮ ਵਿਚ ਨਹੀਂ ਵੱਜਦੀ, ਉਨ੍ਹਾਂ ਤੇ ਮਿਹਰ ਹੀ ਕੋਈ ਨਹੀਂ। ਜਿਨ੍ਹਾਂ ਤੇ ਮਿਹਰ ਨਹੀਂ ਉਨ੍ਹਾਂ ਦੀ ਰੁਚੀ ਨਾਮ ਵਿਚ ਲੱਗਦੀ ਨਹੀਂ, ਉਨ੍ਹਾਂ ਦਾ ਮਨ ਨਾਮ ਵਿਚ ਲੱਗਦਾ ਹੀ ਨਹੀਂ, ਉਨ੍ਹਾਂ ਦੀ ਉਧਰ ਰੁਚੀ ਬਣਦੀ ਨਹੀਂ। ਉਨ੍ਹਾਂ ਦੀ ਤਾਂ ਰੁਚੀ ਰਹਿੰਦੀ ਹੈ ਦਾਨਾਂ ਵਿਚ, ਕਿਹੜੀ ਦਾਤ ਹੋਈ, ਇਹ ਸੀ ਚੌਥਾ ਸ਼ਬਦ ਸ੍ਰੀ ਰਾਗ ਦੇ। ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਜੀ ਨੇ ਸਰਵਣ ਕੀਤਾ। ਆਓ ਅਗਲਾ ਸ਼ਬਦ, ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣ ਹਾਰ, ਮਤੀ ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ, ਸੱਚ ਮਿਲਿਆ। ਹੁਣ ਜਿਹੜੇ ਕਹਿਣ ਵੀ ਸੱਸੇ ਦੇ ਪੈਰ ਚ ਤਾਂ ਬਿੰਦੀ ਹੈ ਨਹੀਂ, ਹੁਣ ਇਹਨੂੰ ਖੁਸ਼ੀ ਪੜੋ, ਖੁਸ਼ੀ ਨੂੰ ਖੁਸ਼ੀ ਕਿੱਡਾ ਕੋਝਾ ਲੱਗਦਾ। ਖੁਸ਼ੀ ਕੀਤੀ ਦਿਨ ਚਾਰ, ਸੱਚ ਮਿਲਿਆ ਤਿੰਨ ਸੋਫੀਆਂ ਰਾਖਣ ਕਹੋ ਦਰਬਾਰ, ਨਾਨਕ ਸੱਚ ਕਹੋ ਸੱਚ ਜਾਣ, ਜਿਤ ਸੇਵੀਐ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ। ਰਹਾ ਸੱਚ ਸ਼ਰ੍ਹਾ ਗੁੜ ਬਾਹਰਾ, ਜਿਸ ਵਿਚ ਸੱਚਾ ਨਾਉ ਸੁਣੈ ਵਖਾਣੈ ਜੇਤੜੇ, ਹਾਂ ਤਿੰਨ ਵਲੇ ਹਾਰੈ ਜਾਉ, ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ, ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ, ਤਾਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਸੋ ਕਿਉਂ ਮਨੋ ਵਿਸਾਰੀਐ ਜਾਂ ਕਹਿ ਜੀ ਪ੍ਰਾਣ, ਤਿਸ ਵਿਣ ਸਭ ਅਪਵਿੱਤਰ ਹੈ ਜੇ ਤਾਂ ਪਹਿਨਣ ਖਾਣ, ਹੋਰ ਗੱਲਾਂ ਸਭ ਕੂੜੀਆਂ ਤੁਦ ਪਾਵੈ ਪਰਵਾਣ। ਅਮਲ ਗਲੋਲਾ ਕੂੜ ਕਾ, ਅਮਲ ਕਹਿੰਦੇ ਨੇ ਨਸ਼ੇ ਨੂੰ, ਇੱਥੇ ਪਾਵੈ ਅਫੀਮ। ਗਲੋਲਾ ਆ ਗੋਲ ਗੋਲੀ ਜਿਹੀ, ਆਦੇਸ਼ ਵਿੱਚ ਦੇਖਿਆ ਨਾ ਪਿੰਡਾਂ ਵਿੱਚ ਅਫੀਮ ਚ ਕੀ ਨਿੱਕੀ ਜਿਹੀ ਡੱਬੀ ਰੱਖੀ ਹੁੰਦੀ ਹੈ ਵਿੱਚ ਅਫੀਮ, ਥੋੜੀ ਜਿਹੀ ਤੋੜ ਕੇ ਗੋਲੀ ਜਿਹੀ ਵੱਟ ਕੇ ਉਹਦੀ ਤੇ ਫਿਰ ਖਾਂਦੇ ਨੇ, ਜਾਂ ਗੋਲੀਆਂ ਵੱਟ ਕੇ ਹੀ ਰੱਖੀਆਂ ਹੁੰਦੀਆਂ ਪਹਿਲਾਂ ਹੀ, ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਕੇ ਰੱਖੀਆਂ ਹੁੰਦੀਆਂ। ਤੋ ਗਲੋਲਾ ਤੋਂ ਭਾਵ ਹੈ ਗੋਲੀ, ਤੋ ਅਮਲ ਉਂਝ ਅਖਰੀ ਅਰਥ ਹੁੰਦਾ ਹੈ ਨਸ਼ਾ, ਇੱਥੇ ਭਾਵ ਅਰਥ ਹੈ ਅਫੀਮ ਦਾ। ਅਮਲ ਗਲੋਲਾ ਇੱਥੇ ਆਖਿਆ ਗਲੋਲੀ ਨਹੀਂ, ਗਲੋਲਾ ਭਾਵ ਤਕੜਾ ਤਕੜੀ ਵੱਡੀ ਗੋਲੀ, ਅਫੀਮ ਦੀ ਤਕੜੀ ਵੱਡੀ ਗੋਲੀ। ਕੂੜ ਕਾ, ਕੂੜ ਆਖਿਆ ਮਾਇਆ ਨੂੰ, ਮਾਇਆ ਦਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣ ਹਾਰ, ਦਿੱਤਾ ਦੇ ਦਿੱਤਾ ਏ, ਦੇਵਣ ਹਾਰ ਆਖਿਆ ਪ੍ਰਭੂ ਨੇ, ਦੇਣ ਦਾਤਾਂ ਦੇਣ ਵਾਲੇ ਪ੍ਰਭੂ ਨੇ, ਮੈਨੂੰ ਯਾਦ ਹੈ ਮੈਂ ਕਈ ਵਾਰੀ ਨਾਨਕੇ ਜਾਂਦਾ ਹੁੰਦਾ ਸਾਂ ਤਾਂ ਨਿੱਕੀ ਛੋਟੀ ਭੈਣ ਪੈਦਾ ਹੋਈ ਮਾਮੇ ਦੀ ਲੜਕੀ, ਤੇ ਨਾਨੀ ਨੇ ਮੇਰੀ ਨੇ ਕੀ ਕਰਨਾ, ਚਮਚਾ ਲੈ ਕੇ ਦੁੱਧ ਆ ਥੋੜੀ ਜਿਹੀ ਫੀਮ ਵਿੱਚ ਕੋਲ ਕੇ ਤੇ ਉਹਨੂੰ ਪਿਆ ਦੇਣੀ, ਤੇ ਉਹ ਬੱਚੀ ਨੇ ਮਸਤ ਸੁੱਤੇ ਰਹਿਣਾ ਤੇ ਬਾਕੀ ਪਰਿਵਾਰ ਨੇ ਫਿਰ ਔਰਤਾਂ ਨੇ ਘਰ ਦੇ ਕੰਮ ਵਿਚ ਲੱਗੇ ਰਹਿਣਾ ਆਪਣੇ। ਮੈਂ ਇੱਕ ਦਿਨ ਵੇਖਿਆ, ਮੈਂ ਕਿਹਾ ਨਾਨੀ ਇਹ ਕੀ ਕਰ ਰਹੀ ਹੈ, ਇਹ ਕੀ ਪਾਇਆ ਵਿਚ? ਤੂੰ ਆਖਦੀ ਥੋੜੀ ਜੀ ਫੀਮ। ਮੈਂ ਕਿਹਾ ਇਹ ਕਿਉਂ, ਇਹ ਤਾਂ ਮਾੜੀ ਚੀਜ਼ ਹੈ ਜੀ ਬੇਟਾ। ਸਾਰੇ ਬੱਚੇ ਇਵੇਂ ਹੀ ਪੜੇ ਨੇ, ਹੁਣ ਇਹਨੇ ਤੰਗ ਨੀ ਕਰਨਾ, ਰੋਣਾ ਨੀ, ਤੰਗ ਨੀ ਕਰਨਾ, ਮਸਤ ਪਈ ਹੈ, ਅਸੀਂ ਆਪਦਾ ਕੰਮ ਕਰੀ ਜਾਣਾ। ਮੈਂ ਕਿਹਾ ਇਹ ਤੇ ਬਹੁਤ ਮਾੜੀ ਗੱਲ। ਜਿਵੇਂ ਪੁਰਾਣੇ ਬਜ਼ੁਰਗ ਬਸ ਆਹ ਨਸ਼ਾ ਪਿਲਾ ਦਿੰਦੇ ਸਨ, ਸਤਿਗੁਰੂ ਆਖਦੇ ਨੇ ਪਰਮਾਤਮਾ ਨੇ ਮਾਇਆ ਦਾ ਨਸ਼ਾ ਦੇ ਦਿੱਤਾ ਜੀਵਾਂ ਨੂੰ, ਮਾਇਆ ਦੇ ਨਸ਼ੇ ਵਿਚ ਗੜੂੰਦ ਨੇ। ਮਾਇਆ ਜਿਵੇਂ ਇਕ ਨਸ਼ਾ ਆਏ, ਮਾਇਆ ਤਾਂ ਨਸ਼ੇ ਦੀ ਗੋਲੀ ਹੈ। ਮਾਲਕ ਨੇ ਮਾਇਆ ਨੂੰ ਇਕ ਨਸ਼ੇ ਦੀ ਗੋਲੀ ਤਰ੍ਹਾਂ ਬਣਾਇਆ ਹੈ ਤੇ ਜੀਵਾਂ ਨੂੰ ਦੇ ਦਿੱਤਾ ਹੈ। ਜੀਵ ਛੱਕ ਰਹੇ ਨੇ ਇਸ ਮਾਇਆ ਨੂੰ, ਇਸ ਨਸ਼ੇ ਨੂੰ, ਤੇ ਮਸਤ ਨੇ। ਹੁਣ ਉਨ੍ਹਾਂ ਨੂੰ ਰੱਬ ਮਾਂ ਯਾਦ ਹੀ ਨਹੀਂ ਆਉਂਦੀ, ਮਾਇਆ ਚ ਮਸਤ ਨੇ। ਜਿਵੇਂ ਬੱਚੇ ਨੂੰ ਮਾਂ ਦਾ ਚੇਤੇ ਹੀ ਨਹੀਂ ਰਹਿੰਦਾ, ਫਿਰ ਉਹਦਾ ਅਫੀਮ ਦੇ ਨਸ਼ੇ ਚ ਮਸਤ ਹੈ ਬੱਚਾ। ਜੀਵਾਂ ਨੂੰ ਵੀ ਰੱਬ ਮਾਂ ਭੁੱਲ ਗਈ ਹੈ, ਮਾਇਆ ਦੇ ਨਸ਼ੇ ਵਿਚ ਮਸਤ ਨੇ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ। ਪ੍ਰਭੂ ਦਾ ਤਾਰ ਨੇ ਜੀਵਾਂ ਨੂੰ ਮਾਇਆ ਦਾ ਨਸ਼ਾ ਪਿਲਾ ਦਿੱਤਾ, ਇਹ ਮਾਇਆ ਦੇ ਨਸ਼ੇ ਵਿਚ ਹੁਣ ਮਸਤ ਨੇ। ਮਤੀ ਮਰਨ ਵਿਸਾਰਿਆ, ਮਤੀ ਤੋਂ ਭਾਵ ਵਿਚ ਸੱਸਾ ਮਿਸਿੰਗ ਹੈ, ਮਸਤੀ ਮਸਤੀ ਵਿਚ, ਮਤੀ ਤੋਂ ਭਾਵ ਮਸਤੀ, ਇਸੇ ਮਾਇਆ ਦੇ ਮਸਤੀ ਵਿਚ, ਇਸੇ ਮਾਇਆ ਦੇ ਨਸ਼ੇ ਵਿਚ ਮਰਨ ਵਿਸਾਰਿਆ। ਲੋਕਾਂ ਨੇ ਮੌਤ ਨੂੰ ਭੁਲਾ ਛੱਡਿਆ, ਭਾਵੇਂ ਭੁੱਲੀ ਗਏ ਨੇ ਕਿ ਇੱਥੇ ਤੇ ਸਦਾ ਨਹੀਂ ਰਹਿਣਾ, ਜਿਹੜੇ ਕੰਮ ਲਈ ਆਏ ਆ ਉਹ ਕਰ ਲਈਏ, ਮੌਤ ਨੂੰ ਭੁਲਾ ਛੱਡਿਆ। ਇਸ ਮਾਇਆ ਦੀ ਮਸਤੀ ਨੇ, ਇਸ ਮਾਇਆ ਦੀ ਮਸਤੀ ਵਿਚ ਮਰਨ ਵਿਸਾਰਿਆ, ਮੌਤ ਨੂੰ ਭੁਲਾ ਦਿੱਤਾ ਹੈ। ਜੀਵਾਂ ਨੇ ਮੌਤ ਨੂੰ ਭੁਲਾ ਦਿੱਤਾ ਹੈ ਇਸ ਮਾਇਆ ਦੀ ਮਸਤੀ ਵਿਚ। ਖੁਸ਼ੀ ਕੀਤੀ ਦਿਨ ਚਾਰ, ਚਾਰ ਦਿਹਾੜੇ ਜੋ ਜ਼ਿੰਦਗੀ ਹੈ ਇਸ ਵਿਚ ਮਾਇਆ ਦੇ ਨਸ਼ੇ ਦੀ ਖੂਬ ਮੌਜ ਮਾਣੀ, ਖੁਸ਼ੀ ਕੀਤੀ, ਮੌਜ ਮਾਣੀ, ਮਾਇਆ ਦੇ ਨਸ਼ੇ ਦੀ ਖੂਬ ਮੌਜ ਮਾਣੀ, ਖੂਬ ਮਾਇਆ ਦੇ ਚਸਕੇ ਮਾਣੇ, ਰੰਗ ਰਲੀਆਂ ਮਾਣੀਆਂ। ਦਿਨ ਚਾਰ ਹੈ, ਚਾਰ ਦਿਹਾੜੇ ਦੀ ਜ਼ਿੰਦਗੀ ਵਿਚ, ਛੋਟੀ ਜਿਹੀ ਜ਼ਿੰਦਗੀ ਵਿਚ ਸੱਚ ਮਿਲਿਆ ਤਿੰਨ ਸੋਫੀਆਂ। ਪਰ ਕਹਿੰਦੇ ਨੇ ਕੁਝ ਬੰਦੇ ਸੋਫੀ ਰਹਿ ਗਏ, ਉਨ੍ਹਾਂ ਬੇਸ਼ੱਕ ਮਾਇਆ ਨਸ਼ਾ ਰੱਬ ਨੇ ਬਣਾਇਆ ਹੈ, ਪਰ ਉਨ੍ਹਾਂ ਸੋਫੀਆਂ ਨੇ ਨਸ਼ਾ ਖਾਧਾ ਹੀ ਨਹੀਂ। ਰੱਬ ਨੇ ਮਾਇਆ ਨਸ਼ਾ ਬਣਾਇਆ, ਬਹੁਤੀ ਦੁਨੀਆ ਨੇ ਤੇ ਛਕਿਆ ਤੇ ਮਸਤ ਹੋ ਗਏ ਮਾਇਆ ਵਿਚ, ਪਰ ਕੁਝ ਕੁ ਬੰਦੇ ਉਨ੍ਹਾਂ ਦੇ ਪੱਲੇ ਸੱਚ ਪਿਆ, ਸੱਚ ਮਿਲਿਆ, ਨਾਮ ਝੋਲੀ ਪਿਆ, ਸੱਚ ਮਿਲਿਆ ਤੋਂ ਭਾਵ ਸੱਚ ਆਇਆ ਨਾਮ ਲਈ, ਉਨ੍ਹਾਂ ਨੂੰ ਨਾਮ ਦੀ ਦਾਤ ਮਿਲੀ, ਉਨ੍ਹਾਂ ਦੀ ਝੋਲੀ ਨਾਮ ਪਿਆ। ਤਿੰਨ ਸੋਫੀਆਂ, ਤਿੰਨਾਂ ਸੋਫੀਆਂ ਦੇ ਜਿਨ੍ਹਾਂ ਨੇ ਮਾਇਆ ਦਾ ਨਸ਼ਾ ਨਾ ਛਕਿਆ, ਜਿਹੜੇ ਇਸ ਨਸ਼ੇ ਦੇ ਨੇੜੇ ਨਾ ਗਏ, ਮਾਇਆ ਦੇ ਨਸ਼ੇ ਦੇ ਨੇੜੇ, ਉਨ੍ਹਾਂ ਦੇ ਪੱਲੇ ਨਾਮ ਪਿਆ, ਇਹ ਦੌਲਤ ਪਈ। ਰਾਖਣ ਕੌ ਦਰਬਾਰ। ਇਹ ਨਾਮ ਉਹਨਾਂ ਦੀ ਝੋਲੀ ਪਾਇਆ, ਰਾਖਣ ਕੌ ਦਰਬਾਰ, ਆਪਣੇ ਦਰਬਾਰ ਵਿਚ ਰੱਖਣ ਲਈ, ਥਾਂ ਦੇਣ ਲਈ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਦਰ ਤੇ ਥਾਂ ਦੇਣੀ ਸੀ ਨਾ, ਟਿਕਾਣਾ ਦੇਣਾ ਸੀ, ਉਨ੍ਹਾਂ ਨੂੰ ਇਹ ਦਾਤ ਦਿੱਤੀ। ਉਨ੍ਹਾਂ ਨੂੰ ਮਾਇਆ ਦੇ ਨਸ਼ੇ ਦੀ ਬਜਾਏ ਨਾਮ ਦੀ ਦਾਤ ਜੋੜੀ ਪਾਈ। ਪਰਮੇਸ਼ਰ ਨੇ ਜਿਨ੍ਹਾਂ ਜੀਵਾਂ ਨੂੰ ਆਪਣੇ ਦਰ ਤੇ ਥਾਂ ਦੇਣਾ ਸੀ, ਟਿਕਾਣਾ ਦੇਣਾ ਸੀ, ਆਪਣੇ ਦਰ ਤੇ ਰੱਖਣਾ ਸੀ, ਉਨ੍ਹਾਂ ਨੂੰ ਮਾਇਆ ਦੇ ਨਸ਼ੇ ਦੀ ਬਜਾਏ ਉਨ੍ਹਾਂ ਦੀ ਚੋਲੀ ਨਾਮ ਪਾਇਆ। ਸੱਚ ਮਿਲਿਆ, ਸੱਚ ਉਨ੍ਹਾਂ ਨੂੰ ਮਿਲਿਆ, ਨਾਮ ਉਨ੍ਹਾਂ ਨੂੰ ਮਿਲਿਆ, ਨਾਮ ਉਨ੍ਹਾਂ ਦੀ ਚੋਲੀ ਪਿਆ। ਤਿੰਨ ਸੋਫੀਆਂ ਉਨ੍ਹਾਂ ਸੋਫੀਆਂ ਦੇ ਜਿਨ੍ਹਾਂ ਨੇ ਮਾਇਆ ਦਾ ਨਸ਼ਾ ਨਾ ਪੀਤਾ। ਇਹ ਮਿਲਿਆ ਉਨ੍ਹਾਂ ਨੂੰ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਦਰਬਾਰ ਵਿਚ ਰੱਖਣਾ ਸੀ। ਰਾਖਣ ਕਾ ਉਹ ਦਰਬਾਰ, ਆਪਣੇ ਦਰ ਤੇ ਰੱਖਣ ਲਈ, ਥਾਂ ਦੇਣ ਲਈ। ਤੋ ਪਰਮੇਸ਼ਰ ਨੇ ਜਿਨ੍ਹਾਂ ਜੀਵਾਂ ਨੂੰ ਆਪਣੇ ਦਰ ਤੇ ਰੱਖਣਾ ਸੀ, ਥਾਂ ਦੇਣਾ ਸੀ, ਉਨ੍ਹਾਂ ਨੂੰ ਸੋਫੀ ਰੱਖਿਆ, ਉਨ੍ਹਾਂ ਦੀ ਚੋਲੀ ਨਾਮ ਦੀ ਦਾਤ ਪਾਈ। ਨਾਨਕ ਸਾਚੇ ਕਹੋ ਸੱਚ ਜਾਣ, ਸਾਚੇ ਕਹੋ ਪਰਮੇਸ਼ਰ ਨੂੰ, ਸੱਚ ਜਾਣ ਸਦੀਵ ਜਾਣ। ਨਾਨਕ ਆਖਦੇ ਐ ਜੀਵ, ਤੂੰ ਮਾਇਆ ਨੂੰ ਸੱਚ ਨਾ ਜਾਣ, ਮਾਇਆ ਸਦਾ ਤੇਰੇ ਨਾਲ ਨਹੀਂ ਰਹਿਣੀ, ਪਰਮੇਸ਼ਰ ਨੂੰ ਸੱਚ ਜਾਣ, ਨਾਮ ਨੂੰ ਸੱਚ ਜਾਣ, ਇਹ ਸਦਾ ਤੇਰੇ ਨਾਲ ਨੇ। ਨਾਮ ਸਦਾ ਤੇਰੇ ਨਾਲ ਹੈ, ਪਰਮੇਸ਼ਰ ਸਦਾ ਤੇਰੇ ਨਾਲ ਹੈ, ਇਹ ਸਦੀਵ ਨੇ। ਇਹਨਾਂ ਨੂੰ ਸੱਚ ਜਾਣ, ਸੱਚ ਹੈ ਕਹੋ ਸੱਚ ਜਾਣ, ਪਰਮੇਸ਼ਰ ਨੂੰ ਤੂੰ ਸਦੀਵ ਮੰਨ, ਉਹਨੂੰ ਜਪ, ਮਾਇਆ ਨੂੰ ਸਦੀਵ ਨਾ ਮੰਨ, ਉਹਦੇ ਚ ਕਿਉਂ ਮਸਤ ਹੋਣਾ, ਉਹ ਤਾਂ ਤੇਰੇ ਨਾਲ ਨਹੀਂ ਰਹਿਣੀ। ਸਮਝ ਆਈ ਨਾ ਗੱਲ? ਸੱਚ ਹੈ ਕਹੋ ਸੱਚ ਜਾਣ, ਜੇ ਤੂੰ ਸੇਵੀਏ ਸੁਖ ਪਾਈਏ, ਤੇਰੀ ਦਰਗਾਹ ਚੱਲੇ ਮਾਣ, ਜਿਤ ਸੇਵੀਏ, ਜਿਸ ਨੂੰ ਧਿਆਇਆ, ਜਿਸ ਪਰਮੇਸ਼ਰ ਨੂੰ ਧਿਆਇਆ, ਸੁਖ ਪਾਈਏ, ਉਸਦੇ ਜੋੜ ਦਾ ਆਨੰਦ ਮਿਲਦਾ, ਜਿਸ ਪਰਮੇਸ਼ਰ ਨੂੰ ਧਿਆਇਆ, ਉਸ ਨਾਲ ਜੋੜ ਪੈਣ ਦਾ ਆਨੰਦ ਮਿਲਦਾ, ਤੇਰੀ ਦਰਗਾਹ ਚੱਲੇ ਮਾਣ, ਔਰ ਤੇਰੀ ਦਰਗਾਹ ਮਾਣ, ਦਰਗਾਹ ਤੇ ਇੱਜ਼ਤ ਚੱਲੇ ਤੁਰਿਆਂ, ਔਰ ਇੱਥੋਂ ਤੁਰਿਆਂ ਜਿਸ ਨਾਲ ਤੇਰੀ ਦਰਗਾਹ ਇੱਜ਼ਤ ਹੈ, ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਨੂੰ ਸੇਵ, ਉਸ ਨੂੰ ਸਿਮਰ, ਜਿਸ ਨੂੰ ਸਿਮਰਿਆ ਉਸਦੇ ਜੋੜ ਦਾ ਸੁੱਖ ਮਾਣੀਦਾ, ਤੇ ਇੱਥੋਂ ਤੁਰਨ ਲੱਗਿਆਂ ਦਰਗਾਹੇ ਮਾਣ ਪਾਈਦਾ, ਇੱਥੋਂ ਤੁਰਦਿਆਂ, ਸੰਸਾਰ ਤੋਂ ਤੁਰਦਿਆਂ ਦਰਗਾਹੇ ਜਾ ਕੇ ਮਾਣ ਪਾਈਦਾ। ਸੱਚ ਸ਼ਰਾ ਇੱਥੇ ਵੀ ਸਤਿਗੁਰੂ ਕਹਿੰਦੇ ਨੇ, ਨਾਮ ਵੀ ਇੱਕ ਮਸਤੀ ਹੈ, ਨਾਮ ਵੀ ਇੱਕ ਸ਼ਰਾਬ ਹੈ। ਉਂਝ ਤਾਂ ਨਾਮ ਦੀ ਵੀ ਆਪਣੀ ਮਸਤੀ ਹੈ, ਜਿਵੇਂ ਮਾਇਆ ਦੀ ਮਸਤੀ ਹੈ, ਉਹ ਮਸਤੀ ਕੋਈ ਵੱਖਰੀ ਹੈ। ਸੱਚ ਸ਼ਰਾ ਨਾਮ ਵੀ ਸ਼ਰਾਬ ਵਾਂਗ ਮਸਤੀ ਰੱਖਦੀ ਹੈ, ਨਾਮ ਦੀ ਵੀ ਆਪਣੀ ਖੁਮਾਰੀ ਹੈ, ਆਪਣੀ ਮਸਤੀ ਹੈ। ਸੱਚ ਵੀ ਸ਼ਰਾਬ ਹੈ, ਇਹ ਵੀ ਮਸਤੀ ਰੱਖਦੀ ਹੈ, ਨਾਮ ਵੀ ਮਸਤੀ ਰੱਖਦੀ ਹੈ, ਨਾਮ ਦਾ ਆਪਣਾ ਨਸ਼ਾ ਹੈ, ਨਾਮ ਦੀ ਆਪਣੀ ਖੁਮਾਰੀ ਹੈ। ਪਰ ਇਹ ਨਸ਼ਾ, ਇਹ ਸ਼ਰਾਬ ਗੁੜ ਬਾਹਰਾ, ਇਹ ਤੇ ਗੁੜ ਤੋਂ ਬਗੈਰ ਬਣਦੀ ਹੈ ਸ਼ਰਾਬ। ਦੂਜੀ ਸ਼ਰਾਬ ਤਾਂ ਗੁੜ ਨਾਲ ਬਣਦੀ ਏ, ਇਹ ਗੁੜ ਬਾਹਰੀ ਸ਼ਰਾਬ ਹੈ, ਗੁੜ ਤੋਂ ਬਗੈਰ ਹੀ ਬਣਦੀ ਏ, ਇਸ ਵਿਚ ਗੁੜ ਨਹੀਂ ਪੈਂਦਾ। ਇਸ ਵਿਚ ਕੋਈ ਦਾਣ ਨਹੀਂ ਪੈਂਦਾ। ਜਿਸ ਵਿਚ ਸੱਚਾ ਨਾਮ, ਬਸ ਇਸ ਵਿਚ ਤੇ ਨਾਮ ਦਾ ਹੀ ਲਾਣ ਹੈ। ਨਾਮ ਆਪਣੇ ਆਪ ਵਿਚ ਗੁੜ ਹੈ, ਨਾਮ ਦਾ ਹੀ ਲਾਣ ਪੈਂਦਾ। ਸੁਣੇ ਵਖਾਣੇ ਜੇਤਰੇ ਜੇਤਰੇ ਜਿੰਨੇ ਇਨਸਾਨ, ਜਿੰਨੇ ਇਨਸਾਨ ਬਾਣੀ ਸੁਣਦੇ ਨੇ, ਬਾਣੀ ਉਚਾਰਦੇ ਨੇ, ਸੁਣੇ ਵਖਾਣੇ ਜਿੰਨੇ ਇਨਸਾਨ ਇਹ ਬਾਣੀ ਸੁਣਦੇ ਨੇ, ਬਾਣੀ ਉਚਾਰਦੇ ਨੇ, ਹਾਂ ਤਿੰਨ ਬਲਿਹਾਰੇ ਜਾਓ ਜਿਹੜੇ ਇਸ ਨਸ਼ੇ ਨੂੰ ਮਾਣਦੇ ਨੇ, ਮੈਂ ਇਹਨਾਂ ਤੋਂ ਕੁਰਬਾਨ। ਜਿਹੜੇ ਬਾਣੀ ਸੁਣਦੇ ਨੇ ਤੇ ਉਚਾਰਦੇ ਨੇ, ਇਸ ਨਸ਼ੇ ਨੂੰ ਮਾਣਦੇ ਨੇ, ਬਾਣੀ ਦੇ ਨਸ਼ੇ ਨੂੰ, ਇਸ ਖੁਮਾਰੀ ਨੂੰ ਮਾਣਦੇ ਨੇ, ਮੈਂ ਉਨ੍ਹਾਂ ਤੇ ਬਲਿਹਾਰੇ। ਤਾਂ ਮਨ ਖੀਵਾਂ ਜਾਣੀਏ ਜਾਂ ਮੈਲੀ ਪਾਏ ਥਾਂ। ਹੁਣ ਨਾਮ ਦੀ ਮਸਤੀ ਚੜੀ ਹੈ, ਬਾਣੀ ਦੀ ਮਸਤੀ ਚੜੀ ਹੈ, ਕਦੋਂ ਮੰਨਿਆ ਜਾਏਗਾ? ਇਹ ਤਦ ਮੰਨਿਆ ਜਾਏਗਾ ਜੇ ਜੀਵ ਨੂੰ ਦਰਗਾਹੇ ਥਾਂ ਮਿਲੀ। ਤਦ ਮੰਨਾਂਗੇ ਕਿ ਇਹਨੇ ਨਾਮ ਦੀ ਮਸਤੀ ਮਾਣੀ ਹੈ, ਜੇ ਥਾਂ ਨਾ ਮਿਲੀ ਤੇ ਕਾਹਦੀ ਮਸਤੀ ਮਾਣੀ? ਭਾਵੇਂ ਦੀ ਮਸਤੀ ਤਾਂ ਦਰਗਾਹੇ ਥਾਂ ਦਿਵਾਉਂਦੀ ਹੈ, ਤੇ ਜੇ ਦਰਗਾਹੇ ਥਾਂ ਨਹੀਂ ਮਿਲੀ ਤਾਂ ਕੋਈ ਮਸਤੀ ਨਹੀਂ ਮਾਣੀ। ਜੇ ਮਸਤੀ ਮਾਣੀ ਹੈ ਤਾਂ ਦਰਗਾਹੇ ਥਾਂ ਮਿਲਣੀ ਚਾਹੀਦੀ ਹੈ, ਤੇ ਜੇ ਮਸਤੀ ਨਹੀਂ ਮਾਣੀ ਤਾਂ ਦਰਗਾਹੇ ਥਾਂ ਨਹੀਂ ਹੈ। ਤਾਂ ਮੰਨਾਂਗੇ ਬੰਦਿਆ ਕਿ ਤੂੰ ਨਾਮ ਦੀ ਮਸਤੀ ਮਾਣੀ ਹੈ, ਵਾਕਈ ਮਾਣੀ ਹੈ, ਜੇ ਤੈਨੂੰ ਦਰਗਾਹੇ ਮਹਿਲੀ ਪ੍ਰਭੂ ਦੇ ਦਰਗਾਹ ਥਾਂ ਮਿਲ ਜਾਏ, ਟਿਕਾਣਾ ਮਿਲ ਜਾਏ। ਭਾਵ ਇਸ ਮਸਤੀ ਨਾਲ ਤੇ ਟਿਕਾਣਾ ਲਾਜ਼ਮ ਮਿਲਣਾ ਚਾਹੀਦਾ ਹੈ, ਤੇ ਜੇ ਟਿਕਾਣਾ ਨਹੀਂ ਮਿਲਿਆ ਉੱਥੇ ਤਾਂ ਮਸਤੀ ਕੋਈ ਨਹੀਂ ਸਮਾਣੀ। ਨਾਉ ਨੀਰ ਚੰਗਿਆਈਆਂ, ਚੰਗਿਆਈਆਂ ਆਖਿਆ ਚੰਗੇ ਗੁਣ, ਤੇ ਨਾਉ ਨੀਰ ਆਖਿਆ ਹੈ ਅੰਮ੍ਰਿਤ ਨਾਮ ਨੂੰ, ਨਾਮ ਰੂਪੀ ਨੀਰ, ਨਾਮ ਰੂਪੀ ਅੰਮ੍ਰਿਤ ਜਲ। ਨਾਉ ਨੀਰ, ਨੀਰ ਕਹਿੰਦੇ ਨੇ ਜਲ ਨੂੰ, ਨਾਮ ਰੂਪੀ ਅੰਮ੍ਰਿਤ ਜਲ। ਇਸ ਨਾਲ ਚੰਗਿਆਈਆਂ ਪੈਦਾ ਹੁੰਦੀਆਂ ਨੇ, ਚੰਗੇ ਗੁਣ ਪੈਦਾ ਹੁੰਦੇ ਨੇ। ਅੰਮ੍ਰਿਤ ਨਾਮ ਸਦਕਾ ਬੰਦੇ ਅੰਦਰ ਚੰਗੇ ਚੰਗੇ ਗੁਣ ਪੈਦਾ ਹੋ ਜਾਂਦੇ ਨੇ। ਹੋਰ ਕੀ ਹੁੰਦਾ ਹੈ? ਸਤ ਪਰਮਲ ਤਨ ਵਾਸ। ਅੱਜ ਜਿਵੇਂ ਅਤਰ ਛਿੜਕ ਲਈਏ ਤੇ ਫਿਰ ਆਸੇ ਪਾਸੇ ਸੁਗੰਧੀ ਫੈਲਦੀ ਹੈ ਅਤਰ ਦੀ, ਤਨ ਤੇ ਅਤਰ ਛਿੜਕ ਲਈਏ ਤਾਂ ਵਾਸ ਕਹਿੰਦੇ ਨੇ, ਵਾਸ਼ਨਾ ਸੁਗੰਧੀ ਇਹ ਫੈਲਦੀ ਹੈ ਆਸੇ ਪਾਸੇ। ਐਨ ਤਿਵੇਂ ਸੱਤ ਆਖਿਆ ਉੱਚੇ ਕਰੈਕਟਰ ਨੂੰ, ਉੱਚਾ ਕਰੈਕਟਰ ਹੋ ਜਾਂਦਾ ਹੈ ਤੇ ਉੱਚਾ ਕਰੈਕਟਰ ਸੰਸਾਰ ਨੂੰ ਦਿਸਦਾ। ਜਿਵੇਂ ਸੁਗੰਧੀ ਦਾ ਪਤਾ ਲੱਗ ਜਾਂਦਾ ਹੈ ਬੰਦੇ ਦੇ ਉੱਚੇ ਕਰੈਕਟਰ ਦਾ ਪਤਾ ਲੱਗ ਜਾਂਦਾ ਹੈ। ਅੰਮ੍ਰਿਤ ਨਾਮ ਨਾਲ ਚੰਗੇ ਗੁਣਾਂ ਵਸਦੇ ਨੇ, ਕਰੈਕਟਰ ਉੱਚਾ ਹੋ ਜਾਂਦਾ ਹੈ, ਆਚਰਨ ਉੱਚਾ ਹੋ ਜਾਂਦਾ ਹੈ। ਸੱਤ ਆਖਿਆ ਆਚਰਨ ਨੂੰ, ਕਰੈਕਟਰ ਨੂੰ। ਔਰ ਜਿਵੇਂ ਅਤਰ ਛਿੜਕੀਏ ਤਾਂ ਕੋਲ ਖੜਿਆਂ ਨੂੰ ਪਤਾ ਲੱਗ ਜਾਂਦਾ ਕਿ ਭਈਆ ਖੁਸ਼ਬੂ ਆ ਰਹੀ ਹੈ, ਇਹਨੇ ਛਿੜਕਿਆ, ਅਤਰ ਛਿੜਕਿਆ। ਐਨ ਤਿਵੇਂ ਨਾਮ ਜਪਣ ਵਾਲੇ ਬੰਦੇ ਦਾ ਉੱਚਾ ਕਰੈਕਟਰ ਦਿਸ ਪੈਂਦਾ ਆਸੇ ਪਾਸੇ ਸੋਸਾਇਟੀ ਵਿਚ, ਦਿਸ ਪੈਂਦਾ ਹੈ ਕਿ ਆਹ ਬੰਦਾ ਨਾਮ ਸਿਮਰਨ ਵਾਲਾ ਹੈ, ਇਹਦੇ ਚੰਗੇ ਗੁਣ ਨੇ, ਇਹਦਾ ਕੈਰੇਕਟਰ ਉੱਚਾ। ਜਿਵੇਂ ਅਤਰ ਛਿੜਕੇ ਦਾ ਪਤਾ ਲੱਗ ਜਾਂਦਾ ਹੈ, ਐਨਵੇਂ ਉੱਚੇ ਕੈਰੇਕਟਰ ਦਾ, ਉਸਦੇ ਉੱਚੇ ਕੈਰੇਕਟਰ ਦਾ, ਉੱਚੇ ਆਚਰਣ ਦਾ ਪਤਾ ਲੱਗ ਜਾਂਦਾ। ਦੇਖੋ ਕਿਵੇਂ ਸੋਹਣੀਆਂ ਗੱਲਾਂ ਸਮਝਾਈਆਂ ਨੇ। ਹੁਣ ਜੇ ਤੁਸੀਂ ਗ੍ਰਾਮੈਟੀਕਲੀ ਇਸ ਨੂੰ ਓਨੇ ਕੀ ਅਰਥ ਕਰਦੇ ਹੋ ਤਾਂ ਪੂਰਾ ਉਹ ਭਾਵ ਸਮਝ ਨਹੀਂ ਆਉਂਦਾ, ਐਪਰੀਸ਼ੀਏਟ ਨਹੀਂ ਤੁਸੀਂ ਕਰ ਸਕਦੇ। ਆਹ ਮੇਰਾ ਦੂਜਾ ਯਤਨ ਇਹੀ ਹੈ ਕਿ ਨਾਲ ਭਾਵ ਸਮਝਾਏ ਜਾਣ। ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਨਾਮ ਲੱਖਾਂ ਦਾਤਾਂ ਚੋਂ ਉੱਤਮ ਦਾਤ ਹੈ। ਲੱਖਾਂ ਹੀ ਦਾਤਾਂ ਇਕੱਠੀਆਂ ਕਰ ਲਓ, ਉਨ੍ਹਾਂ ਚੋਂ ਨਾਮ ਉੱਤਮ ਦਾਤ ਹੈ। ਸਭਨਾ ਦਾਤਾਂ ਚੋਂ ਉੱਤਮ ਦਾਤ ਹੈ, ਲੱਖ ਦਾਤੀ ਇੱਕ ਦਾਤ। ਲੱਖਾਂ ਹੀ ਦਾਤਾਂ ਭਾਵ ਅਣਗਿਣਤ ਦਾਤਾਂ, ਇਨ੍ਹਾਂ ਚੋਂ ਨਾਮ ਦੀ ਜੋ ਦਾਤ ਹੈ ਉੱਤਮ ਦਾਤ ਹੈ। ਜੇ ਇਹ ਦਾਤ ਪੱਲੇ ਹੋਵੇ ਤਾਂ ਮੁੱਖ ਹੋਵੇ ਉਜਲਾ, ਫਿਰ ਦਰਗਾਹੇ ਇਨਸਾਨ ਦਾ ਮੁੱਖ ਉਜਲਾ ਹੁੰਦਾ ਹੈ, ਭਾਵ ਫਿਰ ਦਰਗਾਹੇ ਇੱਜ਼ਤ ਮਿਲਦੀ ਹੈ। ਆ ਜੋ ਨਾਮ ਦੀ ਦਾਤ ਹੈ, ਆ ਜੋ ਅਣਗਿਣਤ ਲੱਖਾਂ ਹੀ ਦਾਤਾਂ ਨੇ ਸੰਸਾਰ ਵਿਚ, ਸਭਨਾਂ ਨਾਲੋਂ ਉੱਤਮ ਦਾਤ ਹੈ। ਇਹ ਦਾਤ ਜੇ ਪੱਲੇ ਹੋਵੇ ਤਾਂ ਮੁੱਖ ਹੋਵੇ ਉਜਲਾ, ਫਿਰ ਪ੍ਰਭੂ ਦੀ ਦਰਗਾਹ ਤੇ ਇਨਸਾਨ ਦਾ ਮੁੱਖ ਉਜਲਾ ਹੁੰਦਾ ਹੈ, ਭਾਵ ਫਿਰ ਇੱਜ਼ਤ ਮਿਲਦੀ ਹੈ, ਮਾਣ ਮਿਲਦਾ, ਸਨਮਾਨ ਮਿਲਦਾ। ਮੁੱਖ ਉਜਲਾ ਹੁੰਦਾ ਹੈ, ਭਾਵ ਸਨਮਾਨ ਮਿਲਦਾ, ਇੱਜ਼ਤ ਮਿਲਦੀ ਹੈ, ਫਿਰ ਸੰਸਾਰ ਚ ਵੀ ਇੱਜ਼ਤ ਮਿਲਦੀ ਹੈ, ਗਾਂ ਜਾ ਕੇ ਵੀ ਇੱਜ਼ਤ। ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਬੜੀ ਪਤੇ ਦੀ ਗੱਲ ਆਖਦੇ ਨੇ, ਕਹਿੰਦੇ ਨੇ ਅਸੀਂ ਆਪਣੇ ਦੁਖੜੇ ਲੋਕਾਂ ਕੋਲ ਰੋਣ ਬਹਿ ਜਾਂਦੇ ਹਾਂ। ਦੁਖੜੇ ਤਾਂ ਭਾਈ ਉਸ ਕੋਲ ਰੋਈਏ ਜਿਸ ਪਾਸੋਂ ਸੁਖ ਮਿਲ ਸਕਦੇ ਹੋਣ, ਜਿਹੜਾ ਦੁੱਖਾਂ ਦੀ ਬਜਾਏ ਤੁਹਾਡੇ ਦੁੱਖ ਕੱਟ ਕੇ ਸੁਖ ਦੇ ਸਕਦਾ ਹੋਵੇ, ਉਸ ਕੋਲ ਦੁੱਖ ਦੱਸਣੇ ਚਾਹੀਦੇ ਨੇ। ਤੇ ਜਿਹੜਾ ਦੁੱਖ ਸੁਣ ਕੇ ਤੁਹਾਡੀ ਕੋਈ ਸਹਾਇਤਾ ਨਾ ਕਰ ਸਕਦਾ ਹੋਵੇ, ਉਹਦੇ ਮੂਹਰੇ ਦੁੱਖ ਰੋਣ ਦਾ ਕੀ ਫਾਇਦਾ। ਦੁੱਖ ਤਾਂ ਪਰਮੇਸ਼ਰ ਅੱਗੇ ਰੋਈਏ, ਦੁੱਖ ਆਪਣੇ ਪਰਮੇਸ਼ਰ ਨੂੰ ਦੱਸੀਏ, ਕਿਉਂਕਿ ਦੁੱਖ ਕੱਟ ਕੇ ਸੁਖ ਉਹ ਹੀ ਦੇ ਸਕਦਾ। ਭਾਵ ਕੀ ਹੈ ਇਹ ਹੁਣ ਬਿਲਕੁਲ ਇਸ ਤਰ੍ਹਾਂ ਅਡਰੀ ਅਡਰਾ ਖਿਆਲ ਕਿਉਂ ਦਿੱਤਾ? ਅਡਰਾ ਨਹੀਂ ਹੈ। ਭਾਵ ਕੀ ਹੈ, ਜੇ ਮਾਇਆ ਦੇ ਹੱਥੋਂ ਦੁਖੀ ਹੋ ਤੇ ਨਾਮ ਦਾ ਸੁੱਖ ਪੱਲੇ ਨਹੀਂ, ਤਾਂ ਕਿਸੇ ਹੋਰ ਕੋਲ ਦੁੱਖ ਰੋਣ ਦੀ ਲੋੜ ਨਹੀਂ। ਅਕਾਲ ਪੁਰਖ ਅੱਗੇ ਉਸ ਕੋਲ ਹੀ ਦੁਖੜੇ ਰੋਵੋ, ਉਹੀ ਨਾਮ ਦੀ ਦਾਤ ਚੋਲੀ ਪਾ ਸਕਦਾ ਹੈ। ਸੋ ਕਿਉਂ ਮਨੋ ਵਿਸਾਰੀਐ ਜਾਂ ਕਹਿ ਜੀ ਪ੍ਰਾਣ। ਸੋ ਕਿਉਂ ਮਨੋ ਵਿਸਾਰੀਐ ਜਾਂ ਕਹਿ ਜੀ ਪ੍ਰਾਣ। ਉਹ ਪ੍ਰਭੂ ਜੋ ਸੁੱਖਾਂ ਦਾ ਦਾਤਾ ਏ, ਮਨੋ ਕਿਉਂ ਭੁਲਾਇਆ ਜਾਏ। ਜਾਂ ਕਹਿ ਜੀ ਪ੍ਰਾਣ, ਜਿਸ ਦੀਆਂ ਦਿੱਤੀਆਂ ਵੱਡੀਆਂ ਦਾਤਾਂ ਜਿੰਦ ਤੇ ਪ੍ਰਾਣ ਨੇ, ਸਾਡੀ ਜਿੰਦ ਵੀ ਉਸ ਪਾਸੋਂ ਆਈ ਹੈ, ਸਾਨੂੰ ਦਾਤ ਵਜੋਂ ਮਿਲੀ ਹੈ, ਪ੍ਰਾਣ ਵੀ ਉਸ ਪਾਸੋਂ ਮਿਲੇ ਨੇ, ਜਿਸ ਦੇ ਦਿੱਤੇ ਜਿੰਦ ਔਰ ਪ੍ਰਾਣ ਇਹ ਦੋਨੋਂ ਅਸੀਂ ਮਾਣ ਰਹੇ ਹਾਂ, ਉਸ ਪ੍ਰਭੂ ਨੂੰ ਕਿਉਂ ਵਿਸਾਰੀਏ ਭਾਈ। ਤਿਸ ਬਿਨ ਸਭ ਅਪਵਿੱਤ ਹੈ ਜੇਤਾ ਪਹਿਨਣ ਖਾਣ। ਤਿਸ ਬਿਨ ਸਭ ਅਪਵਿੱਤ ਹੈ, ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਜੇ ਨਾਮ ਭੱਲੇ ਨਹੀਂ, ਜੇ ਹਿਰਦੇ ਚ ਪ੍ਰਭੂ ਨਹੀਂ ਵਸਦਾ, ਤਾਂ ਜਿੰਨਾ ਖਾਈਦਾ ਹੈ ਪਹਿਨੀਦਾ ਹੈ, ਜਿੰਨਾ ਚੰਗਾ ਚੰਗਾ ਖਾਈਦਾ ਹੈ ਪਹਿਨੀਦਾ ਹੈ, ਉਹ ਅਪਵਿੱਤਰ ਹੀ ਸਮਝੋ। ਨਾ ਸਾਡਾ ਖਾਧਾ ਪਵਿੱਤਰ ਮੰਨਿਆ ਜਾਏਗਾ, ਨਾ ਸਾਡਾ ਪਹਿਨਿਆ ਪਵਿੱਤਰ ਮੰਨਿਆ ਜਾਏਗਾ, ਜੇ ਅਸੀਂ ਪ੍ਰਭੂ ਦਾ ਨਾਮ ਹਿਰਦੇ ਚ ਵਸਾ ਦਿੱਤਾ। ਤਿਸ ਵਿਣ ਉਸ ਬਿਨਾ, ਉਸ ਪ੍ਰਭੂ ਦੀ ਯਾਦ ਬਿਨਾ ਸਭ ਅਪਵਿੱਤਰ ਹੈ। ਸਾਰਾ ਕੁਝ, ਸਾਰੀ ਦਾਤ ਜੋ ਅਸੀਂ ਮਾਣਦੇ ਹਾਂ ਅਪਵਿੱਤਰ ਹੈ। ਜੇਤਾ ਪਹਿਨਣ ਖਾਣ, ਜਿੰਨਾ ਚੰਗਾ ਚੰਗਾ ਅਸੀਂ ਪਹਿਨਦੇ ਹਾਂ ਖਾਂਦੇ ਹਾਂ ਸਭ ਅਪਵਿੱਤਰ ਹੈ। ਇਹ ਸਭ ਮਹਿਰਾ ਸਮਝੋ। ਹੋਰ ਗੱਲਾਂ ਸਭ ਕੂੜੀਆਂ, ਤੁਧ ਪਾਵੈ ਪਰਵਾਨ। ਹੋਰ ਗੱਲਾਂ ਮਾਇਆ ਦੀਆਂ ਗੱਲਾਂ, ਇਹ ਸਾਰੀਆਂ ਫਸੌਤੀ ਵਾਲੀਆਂ ਗੱਲਾਂ ਨੇ, ਇਹ ਤਾਂ ਮਾਇਆ ਜਾਲ ਚ ਫਸਾਉਣ ਵਾਲੀਆਂ ਗੱਲਾਂ ਨੇ। ਹੋਰ ਗੱਲਾਂ ਤਾਂ ਕੂੜੀਆਂ ਨੇ, ਭਾਵ ਮਾਇਆ ਚ ਫਸਾਉਣ ਵਾਲੀਆਂ ਨੇ, ਝੂਠੀ ਮਾਇਆ ਜਾਲ ਚ ਫਸਾਉਣ ਵਾਲੀਆਂ ਨੇ। ਬੰਦਗੀ ਤੋਂ ਸਿਵਾ ਜੋ ਕਰੀਦਾ ਹੈ, ਇਹ ਬਾਕੀ ਗੱਲਾਂ ਤਾਂ ਮਾਇਆ ਜਾਲ ਚ ਫਸਾਉਣ ਵਾਲੀਆਂ ਗੱਲਾਂ ਨੇ। ਤੁਧ ਪਾਵੈ ਪਰਵਾਨ। ਉਹ ਉੱਦਮ ਜੋ ਤੈਨੂੰ ਪਾਵੇ, ਉਹ ਨਾਮ ਦਾ ਉੱਦਮ ਜੋ ਤੈਨੂੰ ਪਾਉਂਦਾ ਏ, ਉਹੀ ਉੱਦਮ ਪਰਵਾਨ ਹੈ। ਬਾਕੀ ਗੱਲਾਂ ਤੇ ਮਾਇਆ ਜਾਲ ਚ ਫਸਾਉਣ ਵਾਲੀਆਂ ਨੇ, ਫਸੌਤੀ ਵਾਲੀਆਂ।